असुन प्रेम उमाहरा क्यों मिलिए हर जाए मन तन प्यास दर्शन घणी कोई आण मिलावे माए संत सहाई प्रेम के हौ तिन के लागा पाए विण प्रभ क्यों सुख पाए दूजी नहीं जाए जिनी चाखिया प्रेम रस से त्रिपत रहे आधाए आप त्याग बिनती करें ले हो प्रभु लड़लाए जो हर कंत मिलाया से विछुड़ कते न जाए प्रभु विण दूजा को नहीं नानक हर शरणाय असु सुखी वसंदिया जिना मया हर राय
धन गुरु अर्जन देव जी महाराज दा बारह माह नामक बाणी दे राही असु दे महीने दा उपदेश संदेश भादरों दा वट जिसने मन नू तबीयत नू बेचैन कीता आम मुहावरा है कि भादरों दे वट दा सताया जट जोगी बन जांदा है इतना वट उस वट दी बेचैनी असू दे महीने रिच खत्म होई ठंडी मिठी रुत जो सहन हो सकती है बर्दाश्त हो सकती है समतल समान हकीकत ए है कि मन नू उदो ही आनंद आउंदा है जद ए समतल दे चवे बिल्कुल दरम्यानी अवस्था दे च ही सुख है अति सर्वत्र विवर्जे अति नीवापन होवे या अति उच्चापन अत आखिर उकताहट नू जन्म देंदी है उकताहट थकावट नू जन्म देंदी है थकावट बेरसी पैदा करती असू दे महीने दी ठंडी मिट्टी रुत साहिब किन ने जीव रूपी स्त्री दे अंदर प्रभु मिलन दी उमंग पैदा हुई तरंग पैदा हुई महीने दा अपना असर ए महीना ऐसा कि मनुख दे मन नू अंदोलित करदा है और मनुख दा मन मिलना चाहंदा है असुन प्रेम उमाहड़ा जिथे संसारिक तल ते इश्क मिजाजी दे तल ते जीवां दे अंदर खिच पैदा आउंदी है उमंग पैदा आउंदी है उथे इश्क हकीकी धार्मिक जेड़े जग्यासु लोग ने उना दे मन दे ची ए महीना अपने ढंग दा प्रभाव पांदा है जिसका उपदेश साहिब इंज देंदे ने असुन प्रेम उमाहड़ा क्यों मिलिए हर जाए असू दे महीने रिच जग्यासु दे अंदर जीव रूपी स्त्री दे अंदर उमाह पैदा होया है किवें हरी दा मिलाप होवे किवें हरी मिलन नसीब होवे मन तन प्यास दर्शन घणी कोई आण मिलावे माए मन दे अंदर तन दे अंदर प्रभु मिलन दी बड़ी प्यास दर्शना दी घणी चाहत हे मां कोई भी आके मिलावे अति पीड़ा दे समय अति दुख दे समय जवान चो निकल जांदा है ओई मां हे मां मां दा संबंध बहुत गहरा है बहुत गहरा है जद भी कोई बिरहा जद भी कोई पीड़ा जद भी कोई दुख अचानक चोट करे तो मां दा मुंहों निकल जाना स्वाभाविक है चोट धार्मिक दुनिया दे च भी साधक लोग खांदे ने और ओ चोट है बिरहे दी तो साहिब कहने ने हे मां जीव रूपी स्त्री तड़प के फरियाद कर रही है हे मां मन देच तन देच ਪ੍ਰਭੂ ਮਿਲਣ ਦੀ ਬਹੁਤ ਵੱਡੀ ਚਾਹਤ, ਬਹੁਤ ਵੱਡੀ ਪਿਆਸ, ਕੋਈ ਵੀ ਆਣ ਕੇ ਮਿਲਾਵੇ। ਫਿਰ ਇਸਦਾ ਪਾਤਸ਼ਾਹ ਇਨ ਜਵਾਬ ਦਿੰਦੇ ਨੇ, ਜੀਵ ਰੂਪੀ ਇਸਤਰੀ ਨੂੰ ਸਮਝਾਉਂਦੇ ਹੋਇਆ, ਸੰਤ ਸਹਾਈ ਪ੍ਰੇਮ ਕੇ ਹਾਂ ਤਿਨਕੇ ਲਾਗਾਂ ਪਾਏ। ਉਹ ਜੋ ਅੱਸੂ ਦੇ ਮਹੀਨੇ ਵਿਚ ਪ੍ਰੇਮ ਉਤਪੰਨ ਹੋਇਆ ਹੈ, ਮਹੀਨੇ ਦੇ ਪ੍ਰਭਾਵ ਕਰਕੇ ਸੰਤ ਜਨ ਉਸ ਪ੍ਰੇਮ ਦੇ ਸਹਾਇਕ ਨੇ, ਉਸ ਵਿਚ ਵਾਧਾ ਕਰਦੇ ਨੇ। ਪ੍ਰੇਮ ਟੁੱਟੇ ਨਾ, ਪ੍ਰੇਮ ਮੱਧਮ ਨਾ ਪਵੇ, ਅਗਾਹੀ ਅਗਾਹ ਚਾਹੇ, ਇਸ ਦੇ ਸੰਤ ਲੋਕ ਮਦਦ ਕਰਦੇ ਨੇ। ਸਤਸੰਗੀਆਂ ਤੋਂ ਹੋਰ ਉਮੰਗ ਵੱਧਦੀ ਹੈ, ਹੋਰ ਤਰੰਗ ਵੱਧਦੀ ਹੈ। ਪ੍ਰੇਮ ਕੋਈ ਗੁਣ ਨਹੀਂ ਹੈ, ਅਵਸਥਾ ਹੈ। ਪ੍ਰੇਮ ਇੱਕ ਹਾਲਤ ਹੈ। ਕਿਸੇ ਨੂੰ ਬਾਰ ਬਾਰ ਯਾਦ ਕਰੀਏ, ਕੀਤੀ ਹੋਈ ਯਾਦ ਪ੍ਰੇਮ ਬਣ ਜਾਂਦੀ ਹੈ। ਜੈਸੇ ਛਕਿਆ ਹੋਇਆ ਭੋਜਨ ਕੁਝ ਸਮੇਂ ਤੋਂ ਬਾਅਦ ਪਚ ਕੇ ਰਸ ਬਣ ਜਾਂਦਾ ਹੈ, ਖੂਨ ਬਣ ਜਾਂਦਾ ਹੈ, ਇਸ ਤਰ੍ਹਾਂ ਦਿਨ ਰਾਤ ਜਿਹਨੂੰ ਯਾਦ ਕਰਦੇ ਰਹੀਏ, ਜਪ ਦੁਆਰਾ ਜਾਂ ਹੋਰ ਅਨੇਕਾਂ ਸਾਧਨਾ ਦੁਆਰਾ, ਕੁਝ ਪੜ੍ਹ ਕੇ ਕੁਝ ਸੁਣ ਕੇ ਯਾਦ ਕਰਦੇ ਰਹੀਏ, ਯਾਦ ਹੀ ਇੱਕ ਦਿਨ ਪ੍ਰੇਮ ਬਣ ਜਾਂਦੀ ਹੈ। ਪ੍ਰੇਮ ਇੱਕ ਅਵਸਥਾ ਹੈ, ਪ੍ਰੇਮ ਇੱਕ ਹਾਲਤ ਹੈ। ਜਿੰਨੇ ਦੈਵੀ ਗੁਣ ਨੇ ਉਹਨਾਂ ਵਿਚੋਂ ਪ੍ਰੇਮ ਸਿਰਮੌਰ ਹੈ। ਬਹੁਤ ਸਾਰੇ ਗੁਣ ਕਲਾ ਐਸੀਆਂ ਨੇ ਜੋ ਸਿੱਖੀਆਂ ਜਾ ਸਕਦੀਆਂ ਨੇ, ਸਿਖਾਈਆਂ ਜਾ ਸਕਦੀਆਂ ਨੇ। ਇੱਕ ਪ੍ਰੇਮ ਹੀ ਹੈ, ਨਾ ਸਿੱਖਿਆ ਜਾ ਸਕਦਾ, ਨਾ ਸਿਖਾਇਆ ਜਾ ਸਕਦਾ, ਬਸ ਆਨੰਦ ਮਾਣਿਆ ਜਾ ਸਕਦਾ, ਪ੍ਰੇਮ ਵਿਚ ਜੀਵਿਆ ਜਾ ਸਕਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੇ ਇਹ ਫਰਮਾਨ ਕਿ ਪ੍ਰਮਾਤਮਾ ਤੇ ਪਿਆਰ ਦੀ ਮੂਰਤੀ ਹੈ, ਔਰ ਉਹ ਜਿਧਰ ਕਿਧਰ ਵੀ ਰਮਿਆ ਹੈ, ਪਿਆਰ ਰੂਪ ਹੋ ਕੇ ਰਮਿਆ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਜਦ ਉਹ ਅਨੁਰਾਗ ਹੈ, ਜਦ ਉਹ ਪ੍ਰੇਮ ਹੈ, ਜਦ ਉਹ ਪਿਆਰ ਹੈ, ਤਾਂ ਫਿਰ ਉਸ ਦੀ ਪ੍ਰਾਪਤੀ ਦਾ ਸਾਧਨ ਵੀ ਪਿਆਰ ਹੈ, ਪ੍ਰੇਮ ਹੈ। ਤਾਂ ਸਾਹਿਬ ਕਹਿੰਦੇ ਨੇ, ਸਾਚ ਕਹੋ ਸੁਣ ਲੇ ਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਰ। ਤੋ ਸੰਤ ਜਨ ਸਹਾਇਕ ਨੇ, ਮਦਦਗਾਰ ਨੇ, ਉਨ੍ਹਾਂ ਦੀ ਸੋਹਬਤ, ਉਨ੍ਹਾਂ ਦੀ ਸੰਗਤ ਪ੍ਰੇਮ ਵਿਚ ਰੋਜ਼ ਵਾਧਾ ਕਰਦੀ ਏ, ਘਟਣ ਨਹੀਂ ਦਿੰਦੀ, ਮੱਧਮ ਨਹੀਂ ਪੈਣ ਦਿੰਦੀ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਉਹ ਪ੍ਰੇਮ ਦੇ ਮਦਦਗਾਰ ਨੇ, ਪ੍ਰੇਮ ਵਿਚ ਹੋਰ ਉਮੰਗ ਪੈਦਾ ਕਰਦੇ ਨੇ, ਹੋਰ ਉਛਾਲ ਪੈਦਾ ਕਰਦੇ ਨੇ। ਸੰਤ ਸਹਾਈ ਪ੍ਰੇਮ ਕੇ ਹਾਂ ਤਿਨਕੇ ਲਾਗਾਂ ਪਾਏ, ਵਿਣ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਾ ਹੀ ਜਾਏ। ਪ੍ਰੇਮ ਦਾ ਉਤਸ਼ਾਹ ਉਮੰਗ ਜਦ ਹਿਲੋਰੇ ਲੈਂਦਾ ਹੈ, ਤਾਂ ਇੱਕ ਸੂਝ ਮਿਲਦੀ ਹੈ, ਇੱਕ ਸਮਝ ਮਿਲਦੀ ਹੈ, ਪ੍ਰਭੂ ਤੋਂ ਬਿਨਾਂ ਸੁਖ ਕਿੱਥੇ। ਕੋਈ ਐਸਾ ਦੂਸਰਾ ਟਿਕਾਣਾ ਨਹੀਂ ਜਿੱਥੇ ਜੀ ਕੇ, ਜਿੱਥੇ ਰਹਿ ਕੇ ਮਨੁੱਖ ਸੁਖ ਮਾਣ ਸਕੇ। ਸੁਖ ਤੇ ਪ੍ਰਭੂ ਦੀ ਗੋਦ ਵਿਚ ਹੈ, ਔਰ ਉਸਦੀ ਗੋਦ ਉਸਨੂੰ ਨਸੀਬ ਆਉਂਦੀ ਹੈ ਜੋ ਉਸਨੂੰ ਯਾਦ ਕਰਦੇ ਨੇ, ਉਸਦਾ ਚਿੰਤਨ ਕਰਦੇ ਨੇ, ਉਹਦੀਆਂ ਡੂੰਘੀਆਂ ਲਹਿਰਾਂ ਵਿਚ ਆਪਣੇ ਆਪ ਨੂੰ ਮਿਟਾਉਂਦੇ ਨੇ। ਇਸ ਵਾਸਤੇ ਪਾਤਸ਼ਾਹ ਕਹਿ ਰਹੇ ਨੇ, ਜੀਵ ਇਸ ਰੂਪੀ ਇਸਤਰੀ ਨੂੰ ਸੂਝ ਮਿਲ ਜਾਂਦੀ ਹੈ, ਸਮਝ ਮਿਲ ਜਾਂਦੀ ਹੈ, ਉਸ ਤੋਂ ਬਿਨਾਂ ਸੁਖ ਕਿੱਥੇ, ਔਰ ਦੂਜਾ ਐਸਾ ਟਿਕਾਣਾ ਕਿੱਥੇ ਹੈ ਜਿੱਥੇ ਕਿ ਸੁਖ ਹੋਵੇ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾ ਹੈ। ਕਹਿੰਦੇ ਨੇ, ਇੱਕੋ ਇੱਕ ਅਵਸਥਾ ਪ੍ਰੇਮ ਦੀ ਹੈ ਜੋ ਮਨੁੱਖ ਨੂੰ ਤ੍ਰਿਪਤ ਕਰ ਦਿੰਦੀ ਏ, ਮਹਾਨ ਬਣਾ ਦਿੰਦੀ ਏ, ਬਾਕੀ ਤੇ ਭੁੱਖ ਬਣੀ ਰਹਿੰਦੀ ਏ। ਗਿਆਨੀ ਦੇ ਅੰਦਰ ਭੁੱਖ ਬਣੀ ਰਹਿੰਦੀ ਏ, ਦਾਨੀ ਦੇ ਅੰਦਰ ਵੈਰ ਵਿਰੋਧ ਬਣਿਆ ਰਹਿੰਦਾ, ਮਹਾਨ ਕਲਾ ਸੇਵਾ ਕਰਨ ਦੇ ਅੰਦਰ ਵੀ ਈਰਖਾ ਬਣੀ ਰਹਿੰਦੀ ਏ, ਪਰ ਇੱਕ ਪ੍ਰੇਮ ਐਸਾ ਹੈ ਜੋ ਹਰ ਪੱਖੋਂ ਮਨੁੱਖ ਨੂੰ ਤ੍ਰਿਪਤ ਕਰ ਦਿੰਦਾ ਹੈ। ਤ੍ਰਿਪਤੀ ਪ੍ਰੇਮ ਤੋਂ ਬਿਨਾਂ ਹੋ ਹੀ ਨਹੀਂ ਸਕਦੀ। ਪ੍ਰੇਮ ਜਦ ਪੂਰਨ ਰੂਪ ਵਿਚ ਉਦੇ ਹੁੰਦਾ ਹੈ, ਤਾਂ ਅੰਦਰ ਕੋਈ ਮੰਗ ਨਹੀਂ ਰਹਿੰਦੀ। ਪ੍ਰੇਮੀ ਦਾਤਾ ਹੁੰਦਾ ਹੈ, ਪ੍ਰੇਮੀ ਮੰਗਤਾ ਨਹੀਂ ਹੁੰਦਾ। ਪਰ ਪ੍ਰੇਮ ਉਹੀ ਪ੍ਰੇਮ ਹੈ ਜੋ ਪ੍ਰਮਾਤਮਾ ਨਾਲ ਹੋਵੇ, ਪ੍ਰਮਾਤਮਾ ਪੂਰਨ ਹੈ, ਉਹ ਪ੍ਰੇਮ ਵੀ ਪੂਰਨ ਹੈ, ਔਰ ਉਸ ਪ੍ਰੇਮ ਵਿਚ ਫਿਰ ਘਾਟਾ ਨਹੀਂ ਆਉਂਦਾ। ਜਦ ਇੱਕ ਦਫਾ ਉਹ ਪੂਰਨ ਹੋ ਜਾਏ, ਤਾਂ ਜਦ ਪੂਰਨ ਪ੍ਰੇਮ ਉਦੇ ਹੋਇਆ, ਤੇ ਫਿਰ ਪ੍ਰੇਮੀ ਤ੍ਰਿਪਤ ਹੋ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੇ ਫਰਮਾਨ ਹੈ, ਖਾਲਸਾ ਹੀ ਉਹ ਹੈ ਜਿਸ ਦੇ ਅੰਦਰ ਪ੍ਰੇਮ ਪੈਦਾ ਹੋਵੇ। ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਬੋਲ ਨਾ ਮਾਨੇ। ਤੋ ਪ੍ਰੇਮ ਇੱਕ ਐਸੀ ਅਵਸਥਾ ਹੈ ਕਿ ਪ੍ਰੇਮ ਵਿੱਚ ਅਭਿਆਸੀ ਜਗਿਆਸੂ ਤ੍ਰਿਪਤ ਹੋ ਜਾਂਦਾ ਹੈ। ਤੋ ਸਾਹਿਬ ਕਹਿ ਰਹੇ ਨੇ, ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਘਾਏ, ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭੂ ਲੜ ਲਾਏ। ਜਿਸ ਦੇ ਅੰਦਰ ਪ੍ਰੇਮ ਉਦੇ ਹੋਇਆ, ਜੋ ਪ੍ਰੇਮ ਦਾ ਰਸ ਚਖ ਰਿਹਾ, ਉਸ ਦੇ ਅੰਦਰ ਅਪਣੰਤ ਨਹੀਂ ਆਉਂਦੀ, ਅਹੰਕਾਰ ਨਹੀਂ ਹੁੰਦਾ। ਉਹ ਸਭ ਤੋਂ ਵੱਡਾ ਜੋ ਤਿਆਗ ਕਰਦੇ ਨੇ, ਅਹੰਕਾਰ ਦਾ ਤਿਆਗ ਕਰਦੇ ਨੇ। ਕਹਿੰਦੇ ਨੇ ਕੁਛ ਵੀ ਤਿਆਗੀ ਹੈ ਤਾਂ ਉਹ ਸਭ ਕੁਛ ਤੁੱਛ ਹੈ। ਮਹਾਨ ਤਿਆਗ ਹੈ ਆਪਣੇ ਆਪ ਦਾ ਤਿਆਗ, ਅਹੰਕਾਰ ਦਾ ਤਿਆਗ, ਧਨ ਦਾ ਤਿਆਗ, ਸੰਪਦਾ ਦਾ ਤਿਆਗ, ਪਰਿਵਾਰ ਦਾ ਤਿਆਗ, ਸੰਸਾਰਿਕ ਸੁੱਖਾਂ ਦਾ ਤਿਆਗ, ਮਹਿਲ ਮਾੜੀਆਂ ਦਾ ਤਿਆਗ, ਔਰ ਰਾਜਸਤਾ ਦਾ ਤਿਆਗ ਵੀ ਅਹੰਕਾਰ ਦੇ ਤਿਆਗ ਦੇ ਸਾਹਮਣੇ ਕੁਛ ਵੀ ਨਹੀਂ ਹੈ। ਜਾਂ ਇੰਜ ਕਹਿ ਲੋ, ਅਗਰ ਅਹੰਕਾਰ ਨਹੀਂ ਤਿਆਗਿਆ ਤਾਂ ਫਿਰ ਕੁਛ ਵੀ ਨਹੀਂ ਤਿਆਗਿਆ। ਭਗਤ ਕਬੀਰ ਜੀ ਦਾ ਫੈਸਲਾ, ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨ ਵਰਗਲੇ, ਮਾਨ ਸਭੈ ਕੋ ਖਾਏ। ਤੋ ਸਾਹਿਬ ਇੱਥੇ ਫਰਮਾਨ ਕਰਦੇ ਨੇ ਕਿ ਪਰਿਪੂਰਨ ਪ੍ਰਮਾਤਮਾ ਦਾ ਪ੍ਰੇਮ ਜਿਨ੍ਹਾਂ ਦੇ ਅੰਦਰ ਵੀ ਉਦੇ ਹੋ ਜਾਂਦਾ ਹੈ, ਉਹ ਅਹੰਕਾਰ ਦਾ ਤਿਆਗ ਕਰ ਦਿੰਦੇ ਨੇ, ਆਪਣੀ ਹੋਂਦ ਨੂੰ ਮਿਟਾ ਦਿੰਦੇ ਨੇ, ਔਰ ਹਰ ਵਕਤ ਜੋਦੜੀ ਵਿਚ ਰਹਿੰਦੇ ਨੇ, ਬੇਨਤੀ ਵਿਚ ਰਹਿੰਦੇ ਨੇ, ਪ੍ਰਾਰਥਨਾ ਵਿਚ ਰਹਿੰਦੇ ਨੇ, ਲੇਹੋ ਪ੍ਰਭੂ ਲੜ ਲਾਏ, ਤੇ ਫਰਿਆਦ ਕਰਦੇ ਨੇ, ਹੇ ਪ੍ਰਭੂ ਆਪਣੇ ਲੜ ਲਾਈ ਰੱਖ, ਆਪਣੇ ਲੜ ਲਾ, ਆਪਣੇ ਨਾਲ ਜੋੜੀ ਰੱਖ, ਆਪਣਾ ਆਨੰਦ ਪ੍ਰਦਾਨ ਕਰੀ ਰੱਖ। ਇੰਜ ਉਹ ਪ੍ਰਾਰਥਨਾ ਵਿਚ ਜੀਵਦੇ ਨੇ ਪ੍ਰੇਮੀ, ਵਾਸ਼ਨਾ ਵਿਚ ਨਹੀਂ ਜੀਵਦੇ। ਹੰਕਾਰੀ ਵਾਸ਼ਨਾ ਵਿਚ ਜੀਵਦਾ ਹੈ, ਪ੍ਰੇਮੀ ਪ੍ਰਾਰਥਨਾ ਵਿਚ ਜੀਵਦਾ ਹੈ, ਅਰਦਾਸ ਵਿਚ ਜੀਵਦਾ ਹੈ। ਆਖਿਰ ਇਹ ਅਰਦਾਸ ਕਬੂਲ ਆਉਂਦੀ ਹੈ ਤੇ ਫਿਰ ਪ੍ਰਮਾਤਮਾ ਪ੍ਰਵਾਨ ਕਰਦਾ ਹੈ, ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੇ ਨਾ ਜਾਏ। ਜਿਨ੍ਹਾਂ ਨੂੰ ਹਰੀ ਕੰਤ ਆਪਣੇ ਨਾਲ ਮਿਲਾ ਲੈਂਦਾ ਹੈ, ਫਿਰ ਮੁੜ ਕੇ ਵਿਛੋੜਾ ਕਤੇ ਹੁੰਦਾ ਨਹੀਂ। ਇੱਕੋ ਇੱਕ ਮਿਲਾਪ ਹੈ ਜਿਸ ਦੇ ਚ ਵਿਛੋੜਾ ਨਹੀਂ, ਬਾਕੀ ਜਗਤ ਦੇ ਮਿਲਾਪ ਸਾਰੇ ਦੇ ਸਾਰੇ ਵਿਛੋੜੇ ਤੇ ਖੜੇ ਨੇ। ਮਿੱਤਰਾਂ ਦਾ ਮਿਲਾਪ ਹੈ, ਆਖਰ ਇੱਕ ਦਿਨ ਵਿਛੋੜਾ ਹੈ। ਪੁੱਤਰਾਂ ਦਾ ਮਿਲਾਪ ਹੈ, ਆਖਰ ਇੱਕ ਦਿਨ ਵਿਛੋੜਾ ਹੈ। ਪਰਿਵਾਰ ਦਾ, ਪਤਨੀ ਦਾ, ਪਤੀ ਦਾ ਮਿਲਾਪ ਹੈ, ਆਖਰ ਇੱਕ ਦਿਨ ਵਿਛੋੜਾ ਹੈ। ਹੋਰ ਕੋਈ ਕਾਰਨ ਅਗਰ ਵਿਛੋੜ ਨਾ ਸਕੇ ਤਾਂ ਮੌਤ ਤੇ ਵਿਛੋੜ ਹੀ ਦਿੰਦੀ ਹੈ। ਇੱਕੋ ਇੱਕ ਸੰਬੰਧ ਹੈ ਜੋ ਮੌਤ ਤੋਂ ਬਾਅਦ ਵੀ ਨਹੀਂ ਟੁੱਟਦਾ, ਉਹ ਹੈ ਪ੍ਰਭੂ ਦਾ, ਉਹ ਹੈ ਈਸ਼ਵਰ ਦਾ, ਉਹ ਹੈ ਅਕਾਲ ਪੁਰਖ ਦਾ। ਤੋ ਸਾਹਿਬ ਕਹਿੰਦੇ ਜਿਹੜੇ ਲੀਨ ਹੋਏ ਨੇ, ਜਿਹੜੇ ਜੁੜੇ ਨੇ, ਉਹ ਕਤਈ ਫਿਰ ਵਿਛੜਦੇ ਨਹੀਂ। ਪਰਮਾਤਮਾ ਉਹਨਾਂ ਨੂੰ ਆਪਣੇ ਨਾਲ ਇਸ ਤਰ੍ਹਾਂ ਜੋੜ ਲੈਂਦਾ। ਪ੍ਰਭੂ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਨਾਏ। ਇਸ ਤਰ੍ਹਾਂ ਦੀਆਂ ਦਾਤਾਂ ਦੇਣ ਵਾਲਾ, ਸਦੀਵੀ ਸੁਖ ਸਦੀਵੀ ਮਿਲਾਪ ਦਾ ਆਨੰਦ ਦੇਣ ਵਾਲਾ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ। ਅਸੀਂ ਉਸ ਦੀ ਸ਼ਰਨ ਵਿਚ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਅਸੀਂ ਹਰੀ ਦੀ ਸ਼ਰਨ ਹਾਂ। ਅਸੂ ਸੁਖੀ ਵਸੰਦਿਆਂ ਜਿਨ੍ਹਾਂ ਮਾਇਆ ਹਰ ਰਾਏ। ਜਿਨ੍ਹਾਂ ਤੇ ਬਖਸ਼ਿਸ਼ ਹੋ ਗਈ, ਰਹਿਮਤ ਹੋ ਗਈ, ਮਿਲਾਪ ਨਸੀਬ ਹੋ ਗਿਆ, ਪ੍ਰੇਮ ਦੀ ਉਮੰਗ ਤਰੰਗ ਪੈਦਾ ਹੋ ਗਈ। ਸਾਹਿਬ ਕਹਿੰਦੇ ਅਸੂ ਦਾ ਮਹੀਨਾ ਸਾਰੇ ਦਾ ਸਾਰਾ ਉਹਨਾਂ ਦਾ ਸੁੱਖਾਂ ਨਾਲ ਬਤੀਤ ਆਉਂਦਾ ਹੈ, ਆਨੰਦ ਨਾਲ ਬਤੀਤ ਆਉਂਦਾ ਹੈ, ਰਸ ਨਾਲ ਬਤੀਤ ਆਉਂਦਾ ਹੈ। ਅਸੁਨ ਆਓ ਤੇਰਾ ਸਾਧਨ ਝੂਰ ਮੋਈ, ਤਾਂ ਮਿਲੇ ਪ੍ਰਭ ਮੇਲੇ ਦੂਜੇ ਭਾਏ ਖੋਈ, ਝੂਠ ਵੀ ਗੁੱਤੀ ਤਾਂ ਫਿਰ ਮੁੱਤੀ, ਕੂਕੇ ਕਾਹੇ ਸੇ ਫੁੱਲੇ, ਆਗੇ ਘਾਮ ਪਿੱਛੇ ਰੁੱਤ ਜਾਡਾ, ਦੇਖ ਚਲਤੇ ਮਨ ਡੋਲੇ, ਦੇ ਦਿਸ ਸਾਖ ਹਰੀ ਹਰਿਆਵਲ, ਸਹਿਜ ਪਕੇ ਸੋ ਮਿਠਾ,
ਨਾਨਕ ਅਸੁਨ ਮਿਲੋ ਪਿਆਰੇ ਸਤਿਗੁਰ ਭੈ ਬਸੀਠਾ।
ਤੁਖਾਰੀ 12 ਦੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਪਦੇਸ਼ ਸੰਦੇਸ਼ ਪ੍ਰੇਮ ਕੁੱਠੀ ਬਿਰਹੇ ਵਿੱਚ ਲੀਨ ਪ੍ਰਭੂ ਦੀ ਯਾਦ ਵਿੱਚ ਮਸਤ ਉਹ ਇਸ ਤਰ੍ਹਾਂ ਜੋਦੜੀ ਕਰਦੀ ਏ ਅਸੁਨ ਆਉ ਤੇਰਾ ਸਾਧਨ ਜੋਰ ਮੋਈ। ਹੇ ਪਤੀ ਹੇ ਪ੍ਰਭੂ ਹੇ ਈਸ਼ਵਰ ਆ ਤੂੰ ਮੇਰੇ ਹਿਰਦੇ ਦੇ ਘਰ ਵਿੱਚ ਮੈਂ ਤੇ ਝੁਰ ਝੁਰ ਕੇ ਮਰ ਗਈ। ਸਾਧਨ ਜੋਰ ਮੋਈ ਮੈਂ ਤੇ ਝੁਰ ਕੇ ਮਰ ਗਈ ਤੂੰ ਬਖਸ਼ਿਸ਼ ਕਰ। ਅੱਸੂ ਦੇ ਮਹੀਨੇ ਵਿੱਚ ਆ ਤੂੰ ਮੈਨੂੰ ਮਿਲ। ਤਾਂ ਮਿਲੀਏ ਪ੍ਰਭ ਮੇਲੇ ਦੂਜੇ ਭਾਏ ਖੋਈ ਪਰ ਮਿਲਾਪ ਵੀ ਉਦੋਂ ਹੀ ਨਸੀਬ ਆਉਂਦਾ ਹੈ ਜਦ ਪ੍ਰਭੂ ਮੇਲੇ ਈਸ਼ਵਰ ਮੇਲੇ ਦੂਜੇ ਭਾਏ ਖੋਈ। ਪਰਮਾਤਮਾ ਤੋਂ ਬਿਨਾਂ ਜਿਹੜੇ ਹੋਰ ਕੋਈ ਟੇਕ ਭਾਲ ਲੱਖਦੇ ਨੇ ਕਿ ਪ੍ਰਭੂ ਨਾਲ ਉਹ ਜੋੜ ਦੇਣਗੇ ਨਹੀਂ ਦੂਜਾ ਭਾ ਦੂਜੇ ਵਿਚਾਰ ਦੂਜੇ ਖਿਆਲ ਆਖਿਰ ਉਹ ਜ਼ਿੰਦਗੀ ਨੂੰ ਖੁਆਰ ਹੀ ਕਰਦੇ ਨੇ। ਅਨੰਤ ਪਰਮਾਤਮਾ ਦੇ ਮੁਕਾਬਲੇ ਤੇ ਐਸੇ ਪਰਮਾਤਮਾ ਵੀ ਖੜੇ ਕੀਤੇ ਗਏ ਨੇ ਜਿਨ੍ਹਾਂ ਤੋਂ ਮਨੁੱਖ ਦੀ ਸੰਸਾਰਕ ਮੰਗਾਂ ਦੀ ਚਾਹਤ ਆਉਂਦੀ ਏ ਇਹ ਇੱਕ ਦੂਜਾ ਭਾਵ ਹੁੰਦਾ। ਸਾਹਿਬ ਕਹਿੰਦੇ ਨਹੀਂ ਪ੍ਰਭੂ ਦਾ ਮਿਲਾਪ ਪ੍ਰਭੂ ਹੀ ਕਰਾਏਗਾ ਪਰ ਪ੍ਰਭੂ ਮਿਲਾਪ ਦੇ ਚ ਹੀ ਸਾਰੇ ਆਨੰਦ ਨੇ ਸਾਰੇ ਝੋਰੇ ਮਿਟ ਜਾਂਦੇ ਨੇ ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ। ਜੋ ਦੂਜੇ ਭਾਵ ਵਿੱਚ ਖੁਆਰ ਹੋ ਰਹੀ ਏ ਉਸ ਦਾ ਸਾਹਿਬ ਇੰਜ ਜ਼ਿਕਰ ਕਰਦੇ ਨੇ ਝੂਠ ਵੀ ਗੁੱਤੀ ਤਾਂ ਫਿਰ ਮੁੱਤੀ ਕੂਕੇ ਕਾਹੇ ਸੇ ਫੁੱਲੇ। ਝੂਠ ਦੇ ਨਾਲ ਖੱਜਲ ਖੁਆਰ ਹੋਈ ਏ ਔਰ ਇਸ ਤਰ੍ਹਾਂ ਖੱਜਲ ਖੁਆਰ ਹੋਈ ਏ ਜਿਵੇਂ ਪਾਣੀ ਦੇ ਉੱਤੇ ਬੂਰ ਪੈ ਗਈ ਏ ਕਾਈ ਪੈ ਗਈ ਏ ਔਰ ਜਿਸ ਪਾਣੀ ਵਿੱਚ ਬਹੁਤ ਕਾਈ ਜੰਮ ਜਾਏ ਬਹੁਤ ਬੂਰ ਜੰਮ ਜਾਏ ਪਾਣੀ ਬੇਸਵਾਦਾ ਹੋ ਜਾਂਦਾ ਹੈ ਪਾਣੀ ਮੈਲਾ ਹੋ ਜਾਂਦਾ ਹੈ ਪਾਣੀ ਬਦਬੂਦਾਰ ਹੋ ਜਾਂਦਾ ਹੈ। ਜੈਸੇ ਸੱਤੇ ਬਰਮੰਡੇ ਦੀ ਵਾਰ ਵਿੱਚ ਜੋ ਬਾਣੀ ਹੈ ਰਾਮਕਲੀ ਰਾਗ ਦੇ ਅੰਦਰ ਗੁਰੂ ਕੇ ਕੀਰਤਨੀਆਂ ਦੀ ਉਹ ਕਹਿੰਦੇ ਨੇ ਲੋਭ ਵਿਨਾਏ ਮਾਨਸਾ ਜੋ ਪਾਣੀ ਬੂਰ। ਜਿਵੇਂ ਪਾਣੀ ਨੂੰ ਬੂਰ ਕਾਈ ਖਰਾਬ ਕਰ ਦਿੰਦਾ ਹੈ ਪਾਣੀ ਨੂੰ ਬਦਬੂਦਾਰ ਬਣਾ ਦਿੰਦੇ ਨੇ ਪਾਣੀ ਮੈਲਾ ਕਰ ਦਿੰਦੇ ਨੇ ਪੀਣ ਜੋਗਾ ਨਹੀਂ ਰਹਿਣ ਦਿੰਦੇ। ਇਸ ਤਰ੍ਹਾਂ ਹੀ ਲੋਭ ਮਨੁੱਖ ਨੂੰ ਖੁਆਰ ਕਰਦਾ ਹੈ। ਲੋਭ ਕਰਕੇ ਮਨੁੱਖ ਦੇ ਅੰਦਰ ਬੜੀ ਪ੍ਰਬਲ ਵਾਸ਼ਨਾ ਤੇ ਵਾਸ਼ਨਾ ਕਰਕੇ ਬਹੁਤ ਤਰ੍ਹਾਂ ਦੀਆਂ ਧਾਵਨਾ ਤੇ ਭਟਕਣਾਵਾਂ ਪੈਦਾ ਹੋ ਜਾਂਦੀਆਂ ਨੇ ਜਿਸ ਕਾਰਨ ਕਰਕੇ ਮਨੁੱਖ ਖੁਆਰ ਹੁੰਦਾ ਹੈ। ਤੋ ਜੀਵ ਰੂਪੀ ਉਸਤਰੀ ਨੂੰ ਸਮਝਾਉਂਦੇ ਹੋਇਆ ਸਤਿਗੁਰੂ ਕਹਿੰਦੇ ਨੇ ਝੂਠੇ ਪਸਾਰੇ ਵਿੱਚ ਤਾਂ ਜੀਵ ਰੂਪੀ ਇਸਤਰੀ ਇਸ ਤਰ੍ਹਾਂ ਖੁਆਰ ਹੋ ਜਾਂਦੀ ਹੈ ਜਿਵੇਂ ਬੂਰ ਤੇ ਕਾਈ ਦਾ ਗਰਸਿਆ ਹੋਇਆ ਪਾਣੀ ਮੈਲਾ ਹੋ ਜਾਂਦਾ ਹੈ ਬਦਬੂਦਾਰ ਹੋ ਜਾਂਦਾ ਹੈ। ਆਗੇ ਘਾਮ ਪਿਛੇ ਰੁੱਤ ਜਾੜਾ ਦੇਖ ਚਲਤ ਮਨ ਡੋਲੇ। ਬੜਾ ਸੋਹਣਾ ਉਪਦੇਸ਼ ਬੜਾ ਸ਼ਾਇਰਾਨਾ ਖਿਆਲ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਆਗੇ ਘਾਮ ਜਵਾਨੀ ਨਿੱਘ ਗਰਮੀ ਇਹ ਤੇ ਅੱਗੇ ਲੰਘ ਗਈ ਇਹ ਤੇ ਬਤੀਤ ਹੋ ਗਈ ਪਿੱਛੇ ਰੁੱਤ ਜਾੜਾ ਤੇ ਪਿੱਛੇ ਠੰਡ ਹੈ ਬੁਢੇਪਾ ਠੰਡਾ ਬਿਲਕੁਲ ਠੰਡਾ ਜੀਵਨ। ਇਸ ਤਰ੍ਹਾਂ ਦੇ ਹਾਲਾਤ ਵੇਖ ਕੇ ਮਨ ਡੋਲਦਾ ਹੈ। ਕਦੀ ਬੁਢੇਪੇ ਦੀ ਠੰਡ ਚੇਤੇ ਆਉਂਦੀ ਏ ਦੁੱਖ ਪੈਦਾ ਹੁੰਦਾ ਹੈ ਔਰ ਕਦੀ ਜਵਾਨੀ ਦੀਆਂ ਗਰਮੀਆਂ ਚੇਤੇ ਆਉਂਦੀਆਂ ਅਧਕੜ ਜਿਹੀ ਉਮਰ ਵਿੱਚ। ਅਸੁਨ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਧਕੜ ਜਿਹੀ ਉਮਰ ਨਾਲ ਤਸ਼ਬੀਹ ਦਿੱਤੀ ਹੈ ਕਿਉਂਕਿ ਬਹੁਤੀ ਗਰਮੀ ਨਹੀਂ ਬਹੁਤੀ ਠੰਡ ਨਹੀਂ। ਗਰਮੀ ਅੱਗੇ ਲੰਘ ਗਈ ਔਰ ਜਾੜਾ ਠੰਡ ਪਿੱਛੇ ਆਉਣ ਵਾਲੀ ਹੈ। ਇਸ ਵਾਸਤੇ ਬੜਾ ਸ਼ਾਇਰਾਨਾ ਨੁਕਤਾ ਆਲਮਾਨਾ ਨੁਕਤਾ ਮੇਰੇ ਪਾਤਸ਼ਾਹ ਨੇ ਪੇਸ਼ ਕੀਤਾ ਹੈ। ਆਗੇ ਘਾਮ ਗਰਮੀ ਤੇ ਅੱਗੇ ਲੰਘ ਗਈ ਪਿੱਛੇ ਰੁੱਤ ਜਾੜਾ ਤੇ ਠੰਡ ਪਿੱਛੇ ਆ ਰਹੀ ਹੈ। सर्दी पिछे आ रही है, जवानी दी निग ते लंघ गई, जवानी दा जोश ते निकल गया, जवानी दी गर्मी ते रुखसत हो गई, ते बुढ़ेपे दा ठंडापन आ रहा है, मन डोल रहा है, जवानी नु याद कर रखे, मन भयभीत होके डोल रहा है बुढ़ेपे नु याद करके, पिछे बुढ़ेपा है कबूल नहीं, ते जो कबूल है ओ जवानी जा चुकी है, अदकड़ जई उमर इस अस्सू दे महीने दी, गर्मी चली गई है, ठंड आन वाली है, आगे घाम पिछे रुत जाड़ा, देख चलत मन डोले, इस तरह दी हालत विच मन डोलदा है, कदी प्रभु दी भावना पैदा हो जांदी है, कदी इनकारी जज्बे, कदी मन विच प्रभु मिलन दा उछाल पैदा हो जांदा है, कदी इनकारी जज्बे, कदी परोपकार पैदा हो जांदा है, कदी दुराचार, कदी क्रोध आ जांदा है, कदी दया, कदी शांति, कदी विनम्रता दी मूर्ति बन जांदे ने, पर कदी अहंकार दा उछाल बस मन दा एही ते डोलना है, देख चलत मन डोले, दह दिस साख हरी हरे आवल, सहज पके सो मीठा, सावन दी बरखा भादरों दा वट, उत्पन्न होई वनस्पति चारों पासे हरियावल, हरा भरा माहौल, बहुत सुंदर माहौल। साहिब कहने इत्थे ओ वनस्पति जो सहज स्वभाव पक रही है, स्वभाविक सारा माहौल उसका बने होया है, मिठे फल उसनु जो है रख देने, सहज दे अखरी अर्थ ने जो स्वयं तो जन्मे है, अपने आप तो जन्मे, अपने आप तो पैदा होया है, हठ नहीं, जोर नहीं, जबरदस्ती नहीं, याद करते रहे, उस दे सबर दे च रहे, आखिर सहजे सहजे अपने आप दे चो मिठास पैदा हो गई, हरियावल पैदा हो गई, जैसे के अस्सू दे महीने दिच चारों पासे हरिया शाखा ने, इसे तरह जीवन भी हरिया शाखा दे समान हो गया, और जेड़े भी फल हुण मिल रहे ने, मिठे ने, भाव सुखमयी ने, आनंदमयी ने, और ए फल सहज देने, अपने आप तो सब कुछ हो रहा है, ऑटोमेटिक अपने आप तो, हुण कुछ करना नहीं पै रहा, हुण ते अपने आप तो विचों ही ए उछाल पैदा हो रहा है, जैसे शक्ति नाल जद कोई कली भर जांदी है तो फुल बन के महक लुटान लग पैंदी है, महक इतनी ज्यादा कि फुल नूं अपने विच संजो के रखनी औखी है, बार डुल डुल के पैंदी है, इसी तरीके नाल जद अस्सू दे महीने विच कोई प्रभु नूं इंज याद करदा है और फरियाद करदा है, अस्सुन आओ पेरा साधन झूर मोई, हे परमात्मा आ मैं ते झोरिया नाल मर गई, तेरी याद कर करके बिरहा पैदा होया है, झोरे पैदा हो गए, प्रभु तो मिल, इस तरह जो अपना जीवन बतीत करता है, एक दिन सहजे ही उसके अंदर मिठास पैदा हो जाती है, और उसका जीवन इस तरह हो जाता है जिमें अस्सू दे महीने विच चारों पासे हरियां शाखां पियां डोलदियां ने, हरियावल ही हरियावल है, इस तरह उसका जीवन हो जाता है महान, रोम रोम हरा भरा, रोम रोम विच हरियावल और रोम रोम विच मिठास, ऐसे मनुख दी ए पहचान होंदी है, उदी दृष्टि विच अमृत होवेगा, उदी बोलां विच मिठास होवेगी, उदी चाल दे अंदर भी कोमलता आ जाएगी, और उदे हथ तो जो कर्म प्रगट होणगे बड़े निर्मल बड़े पावन, रोम रोम उसका अमृत नाल भर जांदा है, मिठास नाल जो है भर जांदा है, ऐसी उसकी हालत बन जाती है, जैसे कि अस्सू दे महीने दे चारों पासे हरियावल ही हरियावल, और फल पकण लगदे ने हू बहू पक्के फल दी तरह ते हरियावल दी तरह, उसका हिरदा बन जांदा है जो हिरदे दे गहरे तल तो फरियाद करता है, अस्सुन आओ पेरा साधन झोर मोई। साहिब श्री गुरु नानक देव जी महाराज अस्सू दे महीने दा उपदेश करदे होया ਹੁਣ ਅਗਾਂਹ ਇੰਜ ਫਰਮਾਨ ਕਰਦੇ ਨੇ, ਨਾਨਕ ਅਸੁਨ ਮਿਲੋ ਪਿਆਰੇ ਸਤਿਗੁਰ ਭੈ ਬਸੀਠਾ। ਅੱਸੂ ਦੇ ਮਹੀਨੇ ਦਾ ਉਪਦੇਸ਼ ਹੈ ਪਰਿਪੂਰਨ ਪ੍ਰਮਾਤਮਾ ਮਿਲ ਤੁਮੇ ਨੂੰ। ਬਾਰ ਬਾਰ ਉਮੰਗ ਪੈਦਾ ਹੁੰਦੀ ਏ ਅੱਸੂ ਦੇ ਮਹੀਨੇ ਦਾ ਵਾਤਾਵਰਣ, ਚਾਰੋ ਪਾਸੇ ਖਿੜੇ ਹੋਏ ਫੁੱਲ, ਹਰਿਆਵਲ ਔਰ ਭਰੇ ਹੋਏ ਸਰੋਵਰ, ਇਹ ਸਾਰਾ ਵਾਤਾਵਰਣ ਐਸਾ ਹੈ ਅੰਦਰ ਜੋਦੜੀ ਨੂੰ ਜਨਮ ਦਿੰਦੇ ਨੇ, ਅੰਦਰ ਅਰਦਾਸ ਨੂੰ ਜਨਮ ਦਿੰਦੇ ਨੇ, ਹੇ ਪ੍ਰਭੂ ਮਿਲ, ਹੇ ਪ੍ਰਭੂ ਮਿਲ। ਇਸ ਤਰ੍ਹਾਂ ਦੀ ਜਦ ਕੋਈ ਅਰਦਾਸ ਕਰਦਾ ਹੈ, ਫਰਿਆਦ ਕਰਦੇ ਤੋ ਸਤਿਗੁਰੂ ਦਾ ਮਿਲਾਪ ਹੋ ਜਾਂਦਾ ਹੈ ਔਰ ਗੁਰੂ ਉਸ ਦਾ ਗਵਾਹ ਬਣ ਜਾਂਦਾ ਹੈ। ਗੁਰੂ ਦੀ ਗਵਾਹੀ ਨਾਲ ਪਰਮਾਤਮਾ ਦਾ ਮਿਲਾਪ ਆਉਂਦਾ ਹੈ। ਕਹਿੰਦੇ ਨੇ ਪਹਿਲੀ ਕਿਰਪਾ ਪਰਿਪੂਰਨ ਪਰਮਾਤਮਾ ਦੀ ਇਹ ਹੈ ਕਿ ਜੋ ਮਨੁੱਖਾ ਤਨ ਮਿਲੇ। ਦੂਜੀ ਕਿਰਪਾ ਉਸਦੀ ਇਹ ਹੈ ਸਤਸੰਗ ਮਿਲੇ, ਗੁਰੂ ਮਿਲੇ। ਔਰ ਤੀਜੀ ਕਿਰਪਾ ਉਸ ਪਰਮਾਤਮਾ ਦੀ ਮਹਾਨ ਹੈ ਕਿ ਆਪਣੀ ਕਿਰਪਾ ਦੁਆਰਾ ਉਹ ਖੁਦ ਮਿਲੇ, ਪਰਮਾਤਮਾ ਮਿਲੇ। ਮਨੁੱਖਾ ਤਨ ਕੋਲ ਹੈ ਤੇ ਉਸਦੀ ਬਖਸ਼ਿਸ਼ ਬਹੁਤ ਵੱਡੀ ਕਿਰਪਾ, ਨਹੀਂ ਤੇ ਕਈਆਂ ਕੋਲ ਐਸੇ ਤਨ ਨੇ ਜੋ ਅਪੰਗ ਨੇ, ਅਪੂਰਨ ਨੇ। ਇਸ ਵਾਸਤੇ ਅਸੀਂ ਉਹਨਾਂ ਨੂੰ ਪਸ਼ੂ ਕਹਿ ਦਿੰਦੇ ਹਾਂ ਜੋ ਪਿੱਛੇ ਰਹਿ ਗਏ, ਪਾਸ਼ਦੇ ਚ ਰਹਿ ਗਏ, ਪਛੜ ਗਏ ਨੇ। ਪਸ਼ੂ ਮਨੁੱਖ ਤੇ ਅੱਗੇ ਹੈ। ਮਨੁੱਖ ਨੂੰ ਸਾਹਿਬ ਕਹਿੰਦੇ ਨੇ ਅਵਰ ਜੌਨ ਤੇਰੀ ਪਨਹਾਰੀ, ਇਸ ਧਰਤੀ ਨੇ ਤੇਰੀ ਸਿਕਦਾਰੀ। ਮਨੁੱਖ ਨੇ ਉੱਠ ਨੂੰ ਨਕੇਲ ਪਾਈ ਏ, ਉੱਠ ਨੇ ਕਦੀ ਮਨੁੱਖ ਨੂੰ ਨਕੇਲ ਨਹੀਂ ਪਾਈ। ਮਨੁੱਖ ਨੇ ਸ਼ੇਰਾਂ ਨੂੰ ਪਿੰਜਰਿਆਂ ਦੇ ਡਕਿਆ, ਸ਼ੇਰਾਂ ਨੇ ਕਦੇ ਮਨੁੱਖ ਨੂੰ ਪਿੰਜਰਿਆਂ ਵਿਚ ਨਹੀਂ ਡਕਿਆ। ਮਨੁੱਖ ਹੀ ਫਨੀਅਰ ਨਾਗ ਨੂੰ ਟੋਕਰੀ ਵਿਚ ਲੈ ਕੇ ਥਾਂ ਥਾਂ ਤੇ ਨਚਾਂਦਾ ਫਿਰਦਾ ਹੈ। ਨਾਗ ਕੋਲ ਇਹ ਸਮਰਥਾ ਕਿੱਥੇ ਹੈ ਕਿ ਮਨੁੱਖ ਨੂੰ ਟੋਕਰੀ ਵਿਚ ਪਾ ਕੇ ਥਾਂ ਥਾਂ ਤੇ ਜੋ ਹੈ ਨਚਾਵੇ। ਬੈਲਾਂ ਨੂੰ ਨਕੇਲ ਔਰ ਘੋੜਿਆਂ ਦੇ ਮੂੰਹ ਵਿਚ ਲਗਾਮ, ਜਿਧਰ ਖਿੱਚਣਾ ਜਿਧਰ ਲੈ ਜਾਣਾ, ਚੱਲ ਰਹੇ ਵਿਚਾਰੇ ਉਸ ਪਾਸੇ। ਕਿਸੇ ਘੋੜੇ ਵਿਚ ਇਹ ਹਿੰਮਤ ਨਹੀਂ ਕਿ ਮਨੁੱਖ ਦੇ ਮੂੰਹ ਵਿਚ ਉਹ ਲਗਾਮ ਪਾ ਕੇ ਉਹਨੂੰ ਜਿਧਰ ਚਾਵੇ ਚਲਾਵੇ ਖਿੱਚੇ। ਇਸ ਤਰ੍ਹਾਂ ਭਾਰੀ ਭਰਖਮ ਜਾਨਵਰ ਹਾਥੀ, ਮਨੁੱਖ ਨੇ ਉਹਦੇ ਸਿਰ ਤੇ ਵੀ ਅੰਕੁਸ਼ ਰੱਖ ਦਿੱਤਾ ਹੈ ਔਰ ਆਪਣੀ ਮਰਜ਼ੀ ਦੇ ਨਾਲ ਉਹਨੂੰ ਚਲਾ ਰਿਹਾ ਸੱਜੇ ਖੱਬੇ। ਭਾਵੇਂ ਇਤਨਾ ਭਾਰੀ ਭਰਖਮ ਤੇ ਸ਼ਕਤੀਸ਼ਾਲੀ ਹੈ, ਪਰ ਹਾਥੀ ਦੇ ਕੋਲ ਇਹ ਸਮਰੱਥਾ ਕਿੱਥੇ ਕਿ ਮਨੁੱਖ ਦੇ ਸਿਰ ਦੇ ਉੱਤੇ ਉਹ ਅੰਕੁਸ਼ ਰੱਖ ਦੇਵੇ ਤੇ ਆਪਣੀ ਮਰਜ਼ੀ ਦੇ ਨਾਲ ਜੋ ਹੈ ਉਸ ਨੂੰ ਚਲਾਵੇ। ਤੋ ਪਹਿਲੀ ਕਿਰਪਾ ਮਨੁੱਖਾ ਤਨ, ਦੂਸਰੀ ਕਿਰਪਾ ਗੁਰੂ ਦਾ ਮਿਲਾਪ ਔਰ ਤੀਸਰੀ ਕਿਰਪਾ ਪ੍ਰਭੂ ਦਾ ਹੀ ਮਿਲਾਪ। ਨਾਨਕ ਅਸੁਨ ਮਿਲੋ ਪਿਆਰੇ ਸਤਿਗੁਰ ਭੈ ਬਸੀਟਾ। ਸਤਿਗੁਰ ਗਵਾਹ ਬਣ ਗਏ, ਸਤਿਗੁਰ ਦੀ ਭੇਟ ਨਸੀਬ ਹੋਈ, ਉਸ ਦੁਆਰਾ ਪਰਮਾਤਮਾ ਦੀ ਚਾਹਤ ਪੈਦਾ ਹੋਈ। ਅੱਸੂ ਦਾ ਮਹੀਨਾ ਜਿਸ ਦੇ ਅੰਦਰ ਵੀ ਪ੍ਰਭੂ ਮਿਲਣ ਦੀ ਚਾਹਤ ਪੈਦਾ ਕਰ ਦੇਵੇ, ਤੜਪ ਪੈਦਾ ਕਰ ਦੇਵੇ ਤੇ ਜੀਵਨ ਵਿਚ ਹਰਿਆਵਲੀ ਪੈਦਾ ਕਰ ਦੇਵੇ, ਮਨ ਇਹ ਮਹੀਨਾ ਉਸ ਲਈ ਸਫਲ ਹੈ, ਮਹਾਨ ਹੈ।